ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਸਤਿ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਏ, ਰਹਾਓ ਇਹੋ ਕੁਟੰਬ ਸਭ ਜੀ ਕੇ ਬੰਧਨ ਪਾਏ, ਪਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਆਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮ ਹੈ ਵਾਰੋ ਵਾਰਾ, ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸੇ ਕੇਰਾ, ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ, ਐਥੇ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਇੱਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ, ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ, नानक नाम वसै मन अंतर, विचों आप गवाई है वाहिगुरु जी का खालसा वाहिगुरु जी की फतेह।
धन धन सो गुरसिख कही है, धन धन सो गुरसिख कही है, जो सतगुर चरणी जाए पया। धन धन सो गुरसिख कही है, जिस हरि नामा मुख राम कहे आ। धन धन सो गुरसिख कही है, जिस हर नाम सुने मन आनंद भया। धन धन सो गुरसिख कही है, जिन सतगुरु सेवा कार हर नाम ले आ। तिस गुरसिख को हूँ सदा नमस्कारी, जो गुरु कै भाण गुरसिख चलिया। तिस गुरसिख को हूँ सदा नमस्कारी, जो गुरु कै भाण गुरसिख चलिया। वाहिगुरु जी का खालसा वाहिगुरु जी की फतेह। ਧੰਨ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ, ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ, ਸੁਣੋ ਗੁਰਸਿੱਖ ਮਾਈ ਭਾਈ, ਇਸ ਵੇਲੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਦੀਵਾਨ ਸਥਾਨ ਮੰਜੀ ਸਾਹਿਬ, ਜੋ ਪੰਜਵੇਂ ਸਤਿਗੁਰਾਂ ਦੀ ਚਰਨ ਛੋਹ ਸਥਾਨ ਹੈ, ਜਿਸ ਸਥਾਨ 'ਤੇ ਬੈਠ ਕੇ ਭਾਈ ਮਨੀ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ, ਮਹਾਨ ਸੰਤ ਬਾਬਾ ਨਿੱਕਾ ਸਿੰਘ ਜੀ ਨਿਰਮਲੇ, ਐਸੇ ਅਨੇਕਾਂ ਮਹਾਂਪੁਰਸ਼ ਇੱਥੇ ਬੈਠ ਕੇ ਗੁਰਮਤਿ ਦ੍ਰਿੜ ਕਰਵਾਉਂਦੇ ਰਹੇ, ਆਪਣੇ ਸਾਰਿਆਂ ਦੇ ਭਲੇ ਭਾਗ ਨੇ ਜੋ ਸਾਨੂੰ ਇਸ ਪਾਵਨ ਸਥਾਨ 'ਤੇ ਬੈਠ ਕੇ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਕੀਰਤਨ ਸਰਵਣ ਕਰਨ ਦਾ ਪਹਿਲਾਂ ਸੁਭਾਗ ਪ੍ਰਾਪਤ ਹੋਇਆ, ਔਰ ਹੁਣ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਉੱਥੇ ਬਚਨ ਕੀਤਾ ਸੀ, ਜੋ ਸਾਡੇ ਗੁਰਸਿੱਖਾਂ ਦੇ ਵਾਸਤੇ ਫਰਮਾਨ ਰੂਪ ਹੈ, ਹੁਕਮਨਾਮਾ ਰੂਪ ਹੈ, ਉਸ ਦੀ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਜੁੜੇ ਹਾਂ, ਸਾਰੇ ਇਕੱਤਰ ਹੋਏ ਹਾਂ। ਸਤਿਗੁਰਾਂ ਦੇ ਅਤਿ ਪਿਆਰ ਦੇ ਵਿੱਚ, ਸਿਦਕ ਅਤੇ ਸ਼ਰਧਾ ਦੇ ਵਿੱਚ ਆਪ ਜੀ ਦਾ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਇਹ ਪਾਵਨ ਪਵਿੱਤਰ ਸ਼ਬਦ ਤੀਜੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗਾਉਣ ਲੱਗੇ ਹਾਂ। ਸੱਜਣ ਧਿਆਨ ਰੱਖਣ, ਇਹ ਸ਼ਬਦ ਸੋਰਠ ਰਾਗ ਵਿੱਚ ਗਾਇਆ ਜਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 601 ਅਤੇ 2 ਪਵਿੱਤਰ ਪੰਨਾ ਅਤੇ ਅੰਗ 'ਤੇ ਸੁਭਾਇਮਾਨ 4 ਪਦਾਂ 'ਤੇ ਆਧਾਰ 'ਤੇ ਸ਼ਬਦ ਹੈ, ਔਰ ਹਰੇਕ ਪਦ ਦੀਆਂ 3-3 ਤੁਕਾਂ ਨੇ। ਇਹਨਾਂ 4 ਪਦਾਂ ਤੋਂ ਇਲਾਵਾ ਸਤਿਗੁਰਾਂ ਨੇ ਵਿੱਚ ਰਹਾਉ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ ਨੇ, ਔਰ ਜੋ ਰਹਾਉ ਦੀਆਂ ਤੁਕਾਂ ਨੇ, ਜਿਵੇਂ ਕਿ ਵਿਦਵਾਨ ਸੱਜਣ ਜ਼ਿਕਰ ਕਰਿਆ ਕਰਦੇ ਨੇ ਕਿ ਰਹਾਉ ਦੀਆਂ ਤੁਕਾਂ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ, ਅਤੇ ਕੇਂਦਰੀ ਭਾਵ ਸਤਿਗੁਰਾਂ ਨੇ ਕੀ ਬੀਜ ਰੂਪ ਦੇ ਵਿੱਚ ਇਸ ਸ਼ਬਦ ਵਿੱਚ ਰੱਖਿਆ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਮੈਂ ਇੱਕ ਵਾਰ ਫਿਰ ਅਰਜ਼ ਕਰਦੇ ਹਾਂ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜਿਹਨੂੰ ਕਹਿੰਦੇ ਨੇ ਨਾ ਸੌ ਹੱਥ ਰੱਸਾ ਅਤੇ ਸਿਰੇ 'ਤੇ ਗੰਢ, ਇਸ ਭਾਂਤ ਬਚਨ ਕਰਦੇ ਨੇ ਹਰ ਕੇ ਦਾਸ ਸੁਹੇਲੇ ਭਾਈ। ਮੈਨੂੰ ਗੁਰਮੁਖ ਸੱਜਣ ਦਾ ਆਖਿਆ ਹੋਇਆ ਵਾਕ ਭੁੱਲਦਾ ਨਹੀਂ ਹੈ, ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਹੋਣਾ ਦਾ, ਜਿਨ੍ਹਾਂ ਨੂੰ ਕਦੀ 1979 ਦੇ ਵਿੱਚ ਇੱਥੇ ਪਾਠ ਬੋਧ ਸਮਾਗਮ ਦੇ ਵਿੱਚ ਜੁੜਿਆ ਬੈਠਿਆਂ ਹੋਇਆਂ ਬਚਨ ਕਰਦਿਆਂ ਆਖਿਆ, ਜੇ ਅਸੀਂ ਪਾਠ ਕਰਦਿਆਂ ਹੋਇਆਂ ਸ਼ਬਦ ਨੂੰ ਜਗਾ ਕੇ ਪੜ੍ਹੀਏ ਤਾਂ ਕਿਆ ਹੀ ਬਾਤ ਹੈ। ਉਹਨਾਂ ਦਾ ਵਾਕ ਜਿਹੜਾ ਸੀ ਉਸ ਵੇਲੇ ਝਟਾਪਟ ਮੇਰੀ ਪਕੜ ਵਿੱਚ ਨਹੀਂ ਆਇਆ, ਜਗਾ ਕੇ ਕਿਵੇਂ ਪੜ੍ਹਿਆ ਜਾਂਦਾ। ਹੁਣ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਗੱਲ ਸਮਝ ਆਈ ਕਿ ਜੇ ਅਸੀਂ ਅਰਥ ਸਮਝਦੇ ਹੋਈਏ, ਭਾਵ ਨੂੰ ਸਮਝਦੇ ਹੋਈਏ, ਤਾਂ ਅਸੀਂ ਕੁਝ ਅੱਖਰਾਂ 'ਤੇ ਵਿਸ਼ੇਸ਼ ਬਲ ਦੇ ਕੇ ਧਿਆਨ ਦੇ ਕੇ ਉਸਦਾ ਉਚਾਰਨ ਕਰੀਏ, ਉਭਾਰ ਕੇ ਉਚਾਰਨ ਕਰੀਏ ਤਾਂ ਅਰਥ ਸਪਸ਼ਟ ਹੋ ਜਾਂਦਾ ਹੈ, ਵਧੇਰੇ ਸਪਸ਼ਟ ਹੋ ਜਾਂਦਾ ਹੈ। ਜਿਵੇਂ ਇੱਥੇ ਹੀ ਮੁਬਾਰਕ ਸ਼ਬਦ ਦੇ ਵਿੱਚ ਸਤਿਗੁਰਾਂ ਦਾ ਬਚਨ ਹੈ, ਅਸੀਂ ਸਹਿਜ ਭਾਅ ਪੜ੍ਹ ਲਈਏ ਹਰ ਕੇ ਦਾਸ ਸੁਹੇਲੇ ਭਾਈ, ਉਚਾਰਨ ਤਾਂ ਠੀਕ ਹੈ ਪੜ੍ਹਿਆ ਗਿਆ, ਪਰ ਜੇ ਧਿਆਨ ਕਰੀਏ ਅਰਥਾਂ ਨੂੰ ਕਿ ਬਾਕੀ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਕਿਸ ਗੱਲ 'ਤੇ ਬਲ ਦਿੱਤਾ ਹੈ, ਕਿਸ ਨੁਕਤੇ 'ਤੇ ਜ਼ੋਰ ਦਿੱਤਾ ਹੈ, ਫਿਰ ਅਸੀਂ ਪਾਠ ਕਰਾਂਗੇ ਹਰ ਕੇ ਦਾਸ ਸੁਹੇਲੇ ਭਾਈ। ਹਰ ਕੇ ਦਾਸ ਸੁਹੇਲੇ ਭਾਈ, ਫਿਰ ਗੱਲ ਕੁਝ ਹੋਰ ਬਣ ਜਾਏਗੀ। ਔਰ ਮੈਨੂੰ ਜਾਪਦਾ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਨਾਲ ਗੁਰੂ ਅਮਰਦਾਸ ਸਾਹਿਬ ਇਹ ਵੀ ਸਾਨੂੰ ਸਮਝਾ ਰਹੇ ਨੇ ਪਿਆਰ ਨਾਲ, ਮੇਰੇ ਭਾਈਓ, ਮੇਰੇ ਪਿਆਰਿਓ, ਗੁਰਮੁਖ ਵੀਰੋ, ਗੁਰਮੁਖ ਸਖੀਓ, ਸੁੱਖ ਅਸੀਂ ਸਾਰੇ ਹੀ ਪਾਲਦੇ ਹਾਂ, ਸੁਹੇਲੇ ਅਸੀਂ ਸਾਰੇ ਹੀ ਹੋਣਾ ਚਾਹੁੰਦੇ ਹਾਂ, ਕੋਈ ਦੁਹੇਲਾ ਨਹੀਂ ਹੋਣਾ ਚਾਹੁੰਦਾ, ਕੋਈ ਦੁਖੀ ਨਹੀਂ ਹੋਣਾ ਚਾਹੁੰਦਾ। ਲੇਕਿਨ ਸੁਹੇਲਾ ਉਹ ਹੁੰਦਾ ਹੈ ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਹਰੀ ਦੇ ਦਾਸ ਹੁੰਦੇ ਨੇ ਸੁਖੀ ਉਹ ਹੁੰਦੇ ਨੇ। ਪਰ ਜਿਹੜੇ ਹਰੀ ਦੇ ਦਾਸ ਬਣ ਜਾਂਦੇ ਨੇ, ਜਨਮ ਜਨਮ ਕੇ ਕਿਲਬਿਖ ਦੁੱਖ ਕੱਟੋ, ਪਰਮੇਸ਼ਰ ਨੇ ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਅੰਦਰ ਜਿਹੜੇ ਪਾਪਾਂ ਤੋਂ ਪੈਦਾ ਹੋਣ ਵਾਲੇ ਦੁੱਖ ਸਨ ਸਾਰੇ ਮਿਟਾ ਦਿੱਤੇ, ਖਤਮ ਕਰ ਦਿੱਤੇ। ਜਨਮਾਂ ਜਨਮਾਂਤਰਾਂ ਦੇ ਪਾਪ ਬਿਰਤੀਆਂ, ਕਿਲਬਿਖ ਮੈਲ, ਜਿਹਨੂੰ ਅਸੀਂ ਮੰਦ ਬਿਰਤੀਆਂ ਆਖਦੇ ਹਾਂ, ਮੰਦ ਚਿਤਵਣੀਆਂ ਆਖਦੇ ਹਾਂ, ਬੈਡ ਥਿੰਕਿੰਗ ਆਖਦੇ ਹਾਂ, ਜਿਨ੍ਹਾਂ ਤੋਂ ਸਾਡੇ ਵਿਚਾਰ ਬੈਡ ਬਣਦੇ ਨੇ, ਸਾਡੇ ਕਰਮ ਬੈਡ ਬਣਦੇ ਨੇ, ਉੱਥੋਂ ਨਤੀਜੇ ਬੈਡ ਹੁੰਦੇ ਨੇ, ਗਲਤ ਹੁੰਦੇ ਨੇ, ਸਭ ਦੁਖਦਾਈ ਹੁੰਦਾ ਹੈ। ਪਰਮੇਸ਼ਰ ਦੀ ਕਿਰਪਾ ਕਰਕੇ ਨਾ ਸਾਡੇ ਕੱਲ੍ਹ ਦੇ ਨਹੀਂ, ਪਿਛਲੇ ਸਾਲ ਦੇ ਨਹੀਂ, ਇਸ ਜਨਮ ਦੇ ਨਹੀਂ, ਬਲਕਿ ਜਨਮ ਜਨਮ ਕੇ ਕਿਲਬਿਖ ਦੁੱਖ ਕੱਟੇ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦੇ ਦੁੱਖ ਜਿਹੜੇ ਨੇ ਕੱਟ ਦਿੱਤੇ ਪਰਮੇਸ਼ਰ ਨੇ, ਅਤੇ ਕੱਟ ਕੇ ਨਾ ਜਨਮਾਂ ਜਨਮਾਂਤਰਾਂ ਦੇ ਦੁੱਖ ਮੈਲ ਕੱਟ ਕੇ, ਪਾਪ ਕੱਢ ਕੇ ਆਪੇ ਮੇਲ ਮਿਲਾਈ, ਆਪਣੇ ਨਾਲ ਉਹਨਾਂ ਨੂੰ ਮਿਲਾ ਲਿਆ, ਆਪੇ ਤੋਂ ਭਾਵ ਆਪ ਹੀ ਹੈ, ਆਪੇ ਤੋਂ ਭਾਵ ਹੈ ਆਪਣੇ ਨਾਲ ਵੀ ਹੈ, ਆਪਣੇ ਨਾਲ ਮਿਲਾ ਲਿਆ। ਕਿਉਂਕਿ ਪਰਮੇਸ਼ਰ ਜੀ ਵਾਹਿਗੁਰੂ ਨਿਰਮਲ ਨੇ ਨਾ, ਅਤੇ ਜਿਸ ਵੇਲੇ ਉਹ ਜੀਵ ਹਿਰਦੇ ਨੂੰ ਨਿਰਮਲ ਕਰ ਦਿੰਦੇ ਨੇ, ਦੋਵੇਂ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ, ਐਸੀ ਅਵਸਥਾ ਬਣ ਜਾਂਦੀ ਹੈ। ਪਰ ਮੈਲ ਕਿਨ੍ਹਾਂ ਦੀ ਅੰਦਰ ਦੀ ਦੂਰ ਹੁੰਦੀ ਹੈ, ਇਸ ਨੁਕਤੇ 'ਤੇ ਧਿਆਨ ਦੇਣ ਦੀ ਸਾਨੂੰ ਜ਼ਰੂਰਤ ਹੈ, ਇਸ ਨੁਕਤੇ 'ਤੇ ਮੈਲ ਦੂਰ ਹੁੰਦੀ ਹੈ। ਹਰ ਕੇ ਦਾਸ ਹਰੀ ਦੇ ਦਾਸਾਂ ਦੀ। ਦਾਸ ਕਿਸ ਨੂੰ ਆਖਦੇ ਨੇ? ਦਾਸ ਆਖਦੇ ਨੇ ਗੁਲਾਮ ਨੂੰ। ਦਾਸ ਸ਼ਬਦ ਸਾਡੀ ਭਾਰਤੀ ਭਾਸ਼ਾ ਦਾ ਅਤੇ ਗੁਲਾਮ ਸ਼ਬਦ ਫਾਰਸੀ ਭਾਸ਼ਾ ਦਾ। ਇਸ ਦੇ ਬਦਲ ਦੇ ਵਿੱਚ ਗੱਲ ਨੂੰ ਸਮਝਣ ਵਾਸਤੇ ਅੰਗਰੇਜ਼ੀ ਦਾ ਇੱਕ ਸ਼ਬਦ ਅਸੀਂ ਸਮਝ ਸਕਦੇ ਹਾਂ, ਸਲੇਵ। ਹੁਣ ਅਸੀਂ ਅੰਗਰੇਜ਼ੀ ਪੜ੍ਹਦੇ ਹਾਂ, ਸਾਡੇ ਬੱਚੇ ਅੰਗਰੇਜ਼ੀ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਅਤੇ ਸਾਨੂੰ ਗੱਲ ਕਈ ਵਾਰੀ ਸਮਝਣੀ ਸੌਖੀ ਹੋ ਜਾਂਦੀ ਹੈ। ਦੂਜੀਆਂ ਭਾਸ਼ਾਵਾਂ ਦੀ ਗੱਲ ਸਮਝਣੀ ਕਈ ਵਾਰੀ ਔਖੀ ਹੋ ਜਾਂਦੀ ਹੈ ਕਿ ਗੁਲਾਮ ਕਿਸ ਨੂੰ ਕਿਹਾ ਜਾਂਦਾ ਸੀ। ਫਾਰਸੀ ਦਾ ਸ਼ਬਦ ਸੀ, ਫਾਰਸੀ ਉੱਪਰੀ ਹੋ ਗਈ, ਇਹ ਸ਼ਬਦ ਵੀ ਔਖੇ ਹੋ ਗਏ ਸਾਨੂੰ ਸਮਝਣੇ। ਗੁਲਾਮ ਕਰਤਾ ਜੀ ਆਏ ਭਾਵੇਂ ਮਾਰ, ਭਾਵੇਂ ਸਤਿਗੁਰਾਂ ਨੇ ਇਹ ਪਵਿੱਤਰ ਸ਼ਬਦ ਵਰਤੇ। ਸਰਵੈਂਟ ਜਿਹੜਾ ਹੁੰਦਾ ਹੈ ਨਾ, ਜਿਸ ਨੂੰ ਅਸੀਂ ਨੌਕਰ ਆਖਦੇ ਹਾਂ, ਆਪਣੀ ਮਰਜ਼ੀ ਨਾਲ ਰਹਿੰਦਾ ਹੈ, ਨਾ ਮਰਜ਼ੀ ਹੋਵੇ ਤਾਂ ਛੱਡ ਕੇ ਨਾ ਸਰਵਿਸ ਨੂੰ ਜਾ ਸਕਦਾ ਹੈ। ਲੇਕਿਨ ਸਲੇਵ ਇਵੇਂ ਨਹੀਂ ਹੁੰਦਾ। ਸਲੇਵ ਨਾ ਆਪਣੀ ਮਰਜ਼ੀ ਨਾਲ ਰਹਿੰਦਾ ਹੈ ਅਤੇ ਨਾ ਆਪਣੀ ਮਰਜ਼ੀ ਨਾਲ ਛੱਡ ਕੇ ਜਾ ਸਕਦਾ ਹੈ। ਫਿਰ ਧਿਆਨ ਕਰ ਲੈਣਾ, ਨੌਕਰ ਆਪਣੀ ਮਰਜ਼ੀ ਨਾਲ ਨੌਕਰੀ ਕਰਦਾ ਹੈ, ਚਾਹੇ ਤਾਂ ਛੱਡ ਕੇ ਜਾ ਸਕਦਾ ਹੈ, ਪਰ ਗੁਲਾਮ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਦਾ ਅਤੇ ਆਪਣੀ ਮਰਜ਼ੀ ਨਾਲ ਛੱਡ ਕੇ ਵੀ ਨਹੀਂ ਜਾ ਸਕਦਾ। ਔਰ ਜੋ ਕੁਝ ਸਲੇਵ ਹੈ, ਜੋ ਕੁਝ ਗੁਲਾਮ ਹੈ, ਉਹੀ ਕੁਝ ਦਾਸ ਹੈ। ਹੁਣ ਜੇ ਮੈਂ ਗੱਲ ਨੂੰ ਸਮਝਣ ਸਮਝਾਉਣ ਵਾਸਤੇ ਇੱਕ ਉਦਾਹਰਣ ਦਿਆਂ ਛੋਟੀ ਜਿਹੀ, ਸਾਨੂੰ ਤਾਂ ਸੁਰਤ ਸੋਝੀ ਹੈ ਹੀ ਕੋਈ ਨਹੀਂ ਸੀ ਜਦੋਂ ਸਾਡੇ ਸਿੱਖ ਮਾਪਿਆਂ ਨੇ ਲਿਆ ਕੇ ਸਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਪਣ ਕਰ ਦਿੱਤਾ। ਹਾਂਜੀ, ਮੈਂ ਕਿਤਨੀ ਵਾਰ ਇਹ ਸਵਾਲ ਉਭਾਰਿਆ ਕਰਦਾ, ਤੁਹਾਨੂੰ ਸਾਨੂੰ ਕਿਸੇ ਨੂੰ ਚੇਤਾ ਹੈ ਕਿ ਕਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਸ਼ੁਰੂ ਕੀਤਾ? ਜੇ ਅਸੀਂ ਚੇਤਾ ਕਰਨ ਦਾ ਯਤਨ ਕਰਾਂਗੇ ਤਾਂ ਸਾਨੂੰ ਚੇਤਾ ਨਹੀਂ ਆਵੇਗਾ। ਗੱਲ ਇਹ ਹੈ ਕਿ ਜਿਸ ਵੇਲੇ ਸਾਡੀ ਚੇਤਾ ਸ਼ਕਤੀ ਬਲਵਾਨ ਹੋਈ ਨਾ, ਜਿਸ ਕਰਕੇ ਸਾਨੂੰ ਪਿਛਲੀਆਂ ਕੁਝ ਗੱਲਾਂ ਚੇਤੇ ਨੇ, ਅੱਜ ਇਹ ਚੇਤਾ ਸ਼ਕਤੀ ਬਲਵਾਨ ਹੋਣ ਤੋਂ ਪਹਿਲਾਂ ਸਾਡੇ ਮਾਪਿਆਂ ਨੇ ਸਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਦੀ ਉਂਗਲੀ ਫੜ ਕੇ ਅਸੀਂ ਆਉਣ ਲੱਗੇ ਤਾਂ ਅਸੀਂ ਆਪ ਦੌੜ ਕੇ ਭੱਜ ਕੇ ਉਹਨਾਂ ਤੋਂ ਪਹਿਲਾਂ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਇਵੇਂ ਟੇਕਦਿਆਂ ਟੇਕਦਿਆਂ ਵੱਡੇ ਹੋਏ ਅਸੀਂ ਸਾਰੇ। ਹੁਣ ਜੇ ਮੈਂ ਇਹਨੂੰ ਆਖਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਨਾ ਤਾਂ ਸਿੱਖਾਂ ਦੇ ਘਰ ਜਨਮ ਲਿਆ, ਜਨਮ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ, ਜਾਂ ਤਿਸ ਭਾਣਾ ਤਾਂ ਜੰਮਿਆ, ਨਾ ਅਸੀਂ ਮਰਜ਼ੀ ਦੇ ਨਾਲ ਨਾ ਸਤਿਗੁਰਾਂ ਦੇ ਅੱਗੇ ਸੀਸ ਨੂੰ ਲਾਉਣਾ ਸ਼ੁਰੂ ਕੀਤਾ। ਚੰਗੇ ਸਾਡੇ ਸਿੱਖ ਮਾਪਿਆਂ ਨੇ ਸਾਨੂੰ ਸਤਿਗੁਰਾਂ ਦਾ ਸਿੱਖ ਬਣਾ ਦਿੱਤਾ। ਇੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਤੋਂ, ਅੱਖਰ ਤੋਂ ਨਾਮ ਅਸਾਂ ਨੂੰ ਤਜਵੀਜ਼ੇ ਆ। ਇੱਥੇ ਗੁਰੂ ਸੰਗਤ ਨੇ ਪੰਥ ਰੂਪ ਦੇ ਵਿੱਚ ਜਕਾਰਾ ਵਜਾਉਂਦਿਆਂ ਹੋਇਆਂ ਸਿੰਘ ਦੀ ਮੋਹਰ ਲਗਾ ਦਿੱਤੀ, ਸ਼੍ਰੀ ਗੁਰੂ ਗ੍ਰੰਥ ਅਤੇ ਪੰਥ ਦੇ ਅਸੀਂ ਵਾਰਸ ਬਣ ਗਏ, ਸਾਂਝੀਦਾਰ ਬਣ ਗਏ ਅਸੀਂ। ਹੁਣ ਸਾਡੀ ਮਰਜ਼ੀ ਤਾਂ ਨਾ ਕਿਤੇ ਹੋਈ। ਸਤਿਗੁਰੂ ਕਹਿੰਦੇ ਨੇ ਜਦੋਂ ਅਸੀਂ ਸੁਰਤੀ ਵਿੱਚ ਵੀ ਨਹੀਂ ਸਾਂ ਤਾਂ ਅਸੀਂ ਸਿੱਖ ਬਣ ਗਏ, ਅਸੀਂ ਦਾਸ ਬਣ ਗਏ, ਅਤੇ ਜੇ ਅਸੀਂ ਸੁਰਤੀ ਵਿੱਚ ਆ ਜਾਈਏ ਅਸੀਂ ਗਿਆਨੀ ਹੋ ਗਏ, ਅਸੀਂ ਹੁਣ ਧਿਆਨੀ ਹੋ ਗਏ, ਅਸੀਂ ਹੁਣ ਸਿਆਣੇ ਹੋ ਗਏ, ਅਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਦਾਸ ਬਣੇ ਰਹਿਣਾ ਚਾਹੀਦਾ ਹੈ। ਅਸੀਂ ਤਾਂ ਦਾਸ ਹਾਂ, ਅਸੀਂ ਤਾਂ ਦਾਸ ਹਾਂ, ਨਾ ਅਸੀਂ ਮਰਜ਼ੀ ਦੇ ਨਾਲ ਸਿੱਖਾਂ ਦੇ ਘਰ ਜਨਮ ਲਿਆ, ਨਾ ਅਸੀਂ ਮਰਜ਼ੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੀ ਵਾਰ ਮੱਥਾ ਟੇਕਿਆ, ਅਸੀਂ ਤਾਂ ਹੈਗੇ ਗੁਰੂ ਕੇ ਹਾਂ। ਸਾਡੇ ਲਈ ਸਾਡੀ ਮਾਂ ਨੇ ਝੋਲੀਆਂ ਅੱਡ ਅੱਡ ਕੇ ਇੱਥੇ ਆ ਕੇ ਅਰਦਾਸਾਂ ਕੀਤੀਆਂ, ਮੰਗ ਕੀਤੀ, ਅਤੇ ਸਾਡੀ ਮਰਜ਼ੀ ਤਾਂ ਕਿਤੇ ਵੀ ਨਾ ਹੋਈ। ਹੁਣ ਅਗਲੀ ਗੱਲ ਕੀ ਹੈ? ਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਮੈਨੂੰ ਤਾਂ ਇਹ ਜਾਪਦਾ ਜਿਵੇਂ ਸਾਨੂੰ ਵਧਾਈ ਦਿੰਦੇ ਹੋਣ ਉਹ ਤੁਸੀਂ ਬੜੇ ਚੰਗੇ ਹੋ, ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਜਿਹੜੇ ਤੁਸੀਂ ਸਿੱਖਾਂ ਦੇ ਘਰ ਜੰਮ ਪਏ ਹੋ। ਪਰ ਚੇਤੇ ਰੱਖਿਓ ਜੇ ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਹਰੀ ਦੇ ਦਾਸ ਨੇ, ਸਿੱਖੀ ਦਾ ਮੂਲ ਕੀ ਹੈ, ਸਿੱਖੀ ਦਾ ਮੁੱਢ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼ ਇੱਕ ਓਅੰਕਾਰ। ਕਰਤਾਰ ਇੱਕ ਹੈ ਜੋ ਇੱਕ ਰਸ ਸਰਵ ਵਿਆਪਕ ਹੈ, ਹਰੀ ਇੱਕ ਹੈ ਜੋ ਇੱਕ ਰਸ ਸਰਵ ਵਿਆਪਕ ਹੈ, ਹਰੀ ਇੱਕ ਹੈ, ਕਰਤਾਰ ਇੱਕ ਹੈ ਜੋ ਸਾਨੂੰ ਸਾਰਿਆਂ ਨੂੰ ਕਰਨ ਵਾਲਾ ਹੈ, ਜਿਸਨੇ ਸਾਨੂੰ ਸਾਰਿਆਂ ਨੂੰ ਕੀਤਾ ਹੈ। ਅਤੇ ਜੇ ਅਸੀਂ ਸਾਰੇ ਉਸ ਇੱਕ ਦੇ ਹੀ ਬਣ ਕੇ ਰਹੀਏ ਲਗਾਤਾਰ, ਫਿਰ ਅਸੀਂ ਸੁੱਖ ਪਾਵਾਂਗੇ। ਸਤਿਗੁਰੂ ਜੀ ਨੇ, ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੀ ਜੋ ਸੰਗਤੀ ਨੇਮ ਹੈ ਆਸਾ ਕੀ ਵਾਰ, ਉਹਦੇ ਵਿੱਚ ਵਚਨ ਕੀਤਾ, ਖਸਮ ਛੋੜ ਦੂਜਾ ਲੱਗੇ। ਅੱਗੇ ਕੀ ਵਚਨ ਹੈ ਬੋਲੋ ਸਾਰੇ, ਅੱਗੇ ਕੀ ਵਚਨ ਹੈ? ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਨ ਜਾ ਰਿਹਾ। ਜਿਸ ਦੇ ਦਾਸ ਬਣੇ ਹੋਏ ਸਨ, ਜਿਸ ਦੇ ਦਾਸ ਸਾਨੂੰ ਗੁਰੂ ਪਰਮੇਸ਼ਰ ਨੇ ਬਣਾ ਦਿੱਤਾ, ਜਿਸ ਦੇ ਦਾਸ ਸਾਨੂੰ ਸਾਡੇ ਸਿੱਖ ਮਾਪਿਆਂ ਨੇ ਬਣਾ ਦਿੱਤਾ, ਜਦੋਂ ਅਸੀਂ ਉਸਦਾ ਦਾਸ ਬਣਿਆ, ਦਾਸ ਬਣ ਕੇ ਚੱਲਣ ਤੋਂ ਇਨਕਾਰੀ ਹੋ ਗਏ, ਅਸੀਂ ਸਮਝਿਆ ਵੀ ਅਸੀਂ ਇਨਕਾਰੀ ਹੋ ਸਕਦੇ ਹਾਂ, ਫਿਰ ਅਸੀਂ ਦੁਖੀ ਹੋਣ ਲੱਗ ਪਏ। ਮੈਂ ਅਕਸਰ ਬੇਨਤੀ ਕਰਿਆ ਕਰਦਾ, ਇਹ ਗੱਲ ਬਿਲਕੁਲ ਇਵੇਂ ਹੈ ਜਿਵੇਂ ਕੋਈ ਪੰਛੀ ਆਖੇ ਮੈਨੂੰ ਹਵਾ ਦੀ ਕੋਈ ਲੋੜ ਨਹੀਂ, ਜਿਵੇਂ ਕੋਈ ਮੱਛੀ ਆਖੇ ਮੈਨੂੰ ਪਾਣੀ ਦੀ ਕੋਈ ਲੋੜ ਨਹੀਂ। ਕੀ ਇਹ ਗੱਲ ਇਵੇਂ ਸੰਭਵ ਹੋ ਸਕਦੀ ਹੈ? ਕੋਈ ਪੰਛੀ ਹਵਾ ਤੋਂ ਬਿਨਾਂ ਉੱਡ ਸਕਦਾ? ਉਸਦੇ ਖੰਭ ਫੜਫੜਾ ਸਕਦੇ ਨੇ? ਹਵਾ ਦੇ ਵਿੱਚ ਹੀ ਤਾਂ ਉਸਨੇ ਜ਼ੋਰ ਲਗਾ ਕੇ ਉੱਪਰ ਉੱਠਣਾ ਅਤੇ ਉੱਡਣਾ ਉਸਨੇ। ਅਤੇ ਕੋਈ ਮੱਛੀ ਪਾਣੀ ਤੋਂ ਬਿਨਾਂ ਰਹਿ ਸਕਦੀ ਹੈ? ਜੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਪੰਛੀ ਹਵਾ ਤੋਂ ਬਿਨਾਂ ਨਹੀਂ ਰਹਿ ਸਕਦਾ, ਤਾਂ ਜੀਵ ਮਨੁੱਖ ਹਰੀ ਤੋਂ ਬਿਨਾਂ ਕਿਵੇਂ ਰਹਿ ਸਕਦਾ ਹੈ? ਆਖੇ ਮੈਂ ਨਹੀਂ ਮੰਨਦਾ, ਮੈਨੂੰ ਕੋਈ ਲੋੜ ਨਹੀਂ, ਮੈਨੂੰ ਕੋਈ ਪਰਵਾਹ ਨਹੀਂ, ਕੀ ਹੋਵੇਗਾ ਨਤੀਜਾ, ਕੀ ਨਿਕਲੇਗਾ? ਪੰਛੀ ਉੱਡ ਨਹੀਂ ਸਕੇਗਾ, ਮੱਛੀ ਜਿਉਂ ਨਹੀਂ ਸਕੇਗੀ, ਅਤੇ ਜੀਵ ਕਿਵੇਂ ਜਿਉਂ ਸਕੇਗਾ, ਜੀਵ ਕਿਵੇਂ ਰਹਿ ਸਕੇਗਾ? ਜਿਸ ਦੀ ਜਿੰਦ ਜਾਨ ਪਰਮੇਸ਼ਰ ਆਪ ਹੈ, ਵਾਹਿਗੁਰੂ ਜੀ ਆਪ ਨੇ, ਇਸੇ ਲਈ ਸਤਿਗੁਰਾਂ ਨੇ ਆਖਿਆ ਸੁੱਖ ਪਾਉਣਾ ਹੈ ਕਿਸੇ ਨੇ, ਅਤੇ ਇਹ ਗੱਲ ਨਾ ਸੌ ਹੱਥ ਰੱਸਾ ਸਿਰੇ 'ਤੇ ਗੰਢ ਇਹ ਪਕੜ ਕੇ ਰੱਖਿਓ ਜੇ, ਹਰੀ ਦਾ ਚੇਤਾ ਨਾ ਭੁਲਾਓ ਜੇ, ਵਾਹਿਗੁਰੂ ਜੀ ਦਾ ਚੇਤਾ ਨਾ ਭੁਲਾਓ ਜੇ। ਹਰ ਕੇ ਦਾਸ ਸੁਹੇਲੇ ਭਾਈ, ਔਰ ਹਰੀ ਜੀ ਨੇ, ਵਾਹਿਗੁਰੂ ਜੀ ਨੇ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਏ। ਜਿਉਂ ਸਾਡੇ ਅੰਦਰ ਹਰੀ ਦੀ ਯਾਦ ਵਸਦੀ ਹੈ, ਹਰੀ ਜੀ ਦਾ ਪਿਆਰ ਵਸਦਾ ਹੈ, ਵਾਹਿਗੁਰੂ ਜੀ ਦੇ ਨਾਲ ਸਾਂਝ ਸਾਡੀ ਬਣਦੀ ਹੈ, ਪ੍ਰਭ ਕਾ ਸਿਮਰਨ ਮਨ ਕੀ ਮਨ ਜਾਏ, ਅੰਮ੍ਰਿਤ ਨਾਮ ਰਿਗ ਮਾਹੇ ਸਮਾਏ। ਔਰ ਕੇਵਲ ਅੰਮ੍ਰਿਤ ਨਾਮ ਹੀ ਹਿਰਦੇ ਵਿੱਚ ਨਹੀਂ ਸਮਾਉਂਦਾ, ਨਾਮ ਹਿਰਦੇ ਵਿੱਚ ਟਿਕਣ ਦੇ ਨਾਲ ਨਾ ਸਾਰਾ ਜੀਵਨ ਹੀ ਅੰਮ੍ਰਿਤ ਹੋ ਜਾਂਦਾ ਹੈ, ਸਾਰਾ ਜੀਵਨ ਹੀ ਅੰਮ੍ਰਿਤ ਹੋ ਜਾਂਦਾ ਹੈ। ਔਰ ਐਸਾ ਅੰਮ੍ਰਿਤ ਹੋ ਜਾਂਦਾ ਹੈ ਜਿਵੇਂ ਪਰਮੇਸ਼ਰ ਦਾ ਕੋਈ ਰੂਪ ਹੋ ਜਾਵੇ, ਵਾਹਿਗੁਰੂ ਰੂਪ ਹੋ ਜਾਵੇ, ਆਪੇ ਮੇਲ ਮਿਲਾਈ, ਆਪ ਹੀ ਆਪਣੇ ਨਾਲ ਫਿਰ ਮਿਲਾ ਲੈਂਦਾ ਹੈ। ਇਸ ਲਈ ਸਾਰਿਆਂ ਨੂੰ ਚੇਤੇ ਰੱਖਣਾ, ਸੁੱਖ ਉਹ ਪਾਵੇਗਾ ਜਿਹੜਾ ਹਰੀ ਦੀ ਰਜ਼ਾ ਵਿੱਚ ਆਵੇਗਾ। ਮੈਨੂੰ ਯਾਦ ਹੈ ਜਿਸ ਵੇਲੇ ਪਿਛਲੇ ਦਿਨੀ ਆਪਾਂ ਪਿਛਲੇ ਮਹੀਨੇ ਵਿਚਾਰ ਕਰ ਰਹੇ ਸਾਂ, ਇਸ ਭਾਗ ਦਾ ਹੀ ਇੱਕ ਸ਼ਬਦ ਸੀ, ਅਤੇ ਮੈਂ ਦੋਵੇਂ ਪੌੜੀਆਂ ਆਪ ਜੀ ਦੇ ਚੇਤੇ ਵਿੱਚ ਲਿਆਂਦੀਆਂ ਸੀ, ਸੋਚਾ ਸੋਚਣਾ ਹੋ ਗਈ ਪਹਿਲੀ ਪੌੜੀ, ਸਾਰੇ ਪਾਠ ਕਰ ਲਓ ਧਿਆਨ ਨਾਲ, ਸੋਚਾ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਸ ਸਿਆਣ ਭਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਪਾਤਸ਼ਾਹ ਕਹਿੰਦੇ ਨੇ ਕਿ ਸਚਿਆਰਾ ਹੋਈ ਹੈ ਕਿ ਵਕੂੜਾ ਟੁੱਟਾ ਪਾਲ, ਕਿਵੇਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਕੇਵਲ ਮੇਰੇ ਨਾਲ ਨਹੀਂ ਲਿਖਿਆ, ਮੇਰੇ ਬਾਪ ਦੇ ਨਾਲ ਨਹੀਂ ਲਿਖਿਆ ਸੀ, ਇਹ ਆਦਿ ਜੁਗਾਦੀ ਹੁਕਮ ਹੈ। ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣਾ, ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ, ਵਾਹਿਗੁਰੂ ਜੀ ਦੇ ਦਾਸ ਬਣ ਕੇ ਰਹਿਣਾ, ਤਾਂ ਹੀ ਬੰਦੇ ਸਚਿਆਰ ਬਣ ਸਕਦੇ ਨੇ, ਤਾਂ ਹੀ ਬੰਦਿਆਂ ਦੇ ਅੰਦਰ ਦੀ ਮੈਲ ਜਿਹੜੀ ਹੈ ਨਾ ਉਹ ਜਾ ਸਕਦੀ ਹੈ। ਫਿਰ ਗੁਰੂ ਪਾਤਸ਼ਾਹ ਕਹਿੰਦੇ ਹੁਕਮੀ ਹੋਵਣ ਆਕਾਰ, ਤੂੰ ਨਹੀਂ ਮੰਨੇਗਾ ਦੱਸ ਕਿੱਥੇ ਜਾਵੇਂਗਾ, ਕੀ ਕਰੇਗਾ ਤੂੰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲਿਆ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨੂੰ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ। ਫਿਰ ਕਹਿੰਦੇ ਨੇ ਹੁਕਮ ਅੰਦਰ ਸਭ ਕੋ, ਸਾਰੇ ਬੋਲੋਗੇ, ਰਸਨਾ ਪਵਿੱਤਰ ਕਰੋ, ਸਾਰੇ ਤਕੜੇ ਹੋ ਕੇ ਆਖੋ ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ, ਨਾਨਕ ਹੁਕਮ ਜੇ ਬੁਝੈ ਤਾਂ ਹਮੈ ਕਹੈ ਨਾ ਕੋ, ਨਾਨਕ ਹੁਕਮ ਜੇ ਬੁਝੈ ਤਾਂ ਹਮੈ ਕਹੈ ਨਾ। ਦਾਸ ਦੀ, ਗੁਲਾਮ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਹੁੰਦੀ, ਦਾਸ ਗੁਲਾਮ ਸਲੇਵ ਹੁਕਮੀ ਬੰਦਾ ਹੈ, ਹੁਕਮ ਦੀ ਪਾਲਣਾ ਕਰਨ ਵਾਲਾ ਹੈ, ਨਾ ਕਿ ਹੁਜਤੀ ਬੰਦਾ ਹੁੰਦਾ ਹੈ, ਆਪਣੀ ਹੋਮੇ ਰੱਖ ਕੇ ਚੱਲਣ ਵਾਲਾ ਦਾਸ ਨਹੀਂ ਬਣ ਸਕਦਾ, ਗੁਲਾਮ ਨਹੀਂ ਬਣ ਸਕਦਾ, ਸਿੱਖ ਨਹੀਂ ਬਣ ਸਕਦਾ। ਅਤੇ ਫਿਰ ਐਂ ਸੌਖੇ ਦੇ ਲਫਜ਼ਾਂ 'ਚ ਅਸੀਂ ਕਹਿ ਦਈਏ, ਜੇ ਗੁਲਾਮ ਨਹੀਂ ਬਣ ਸਕਦਾ, ਸਲੇਵ ਨਹੀਂ ਬਣ ਸਕਦਾ, ਦਾਸ ਨਹੀਂ ਬਣ ਸਕਦਾ, ਤਾਂ ਫਿਰ ਸੁਖੀ ਵੀ ਨਹੀਂ ਹੋ ਸਕਦਾ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸੁਖੀਆ, ਮਨਮੁਖ ਦੁਖੀਆ। ਹੁਣ ਇਹਨਾਂ ਹੀ ਭਾਵਾਂ ਦਾ ਨਾ ਵਿਸਥਾਰ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ ਇਹਨਾਂ ਚਾਰ ਪਦਾਂ ਦੇ ਵਿੱਚ, ਕਿਵੇਂ ਕਿਵੇਂ ਬਚਨ ਕੀਤਾ, ਕਿੱਡੇ ਕਿੱਡੇ ਪਿਆਰੇ ਅਤੇ ਕਿੱਡੇ ਕਿੱਡੇ ਸਪਸ਼ਟ ਬਚਨ ਨੇ, ਸਤਿਗੁਰੂ ਕਿਵੇਂ ਆਰੰਭ ਕਰਦੇ ਨੇ। ਮੈਂ ਮਾਣਯੋਗ ਸਤਿਗੁਰਾਂ ਜੀ ਦੇ ਪਿਆਰੇ ਮਾਣਯੋਗ ਭਾਈ ਸਭ ਹੋਰਾਂ ਨੂੰ ਬੇਨਤੀ ਕਰਾਂਗਾ, ਕਿਰਪਾ ਕਰੋ ਸੁੰਦਰ ਢੰਗ ਦੇ ਨਾਲ ਇੱਕ ਵਾਰ ਫਿਰ ਸਾਨੂੰ ਪਾਠ ਸ਼ਰਵਣ ਕਰਵਾਓ। ਸਮੂਹ ਗੁਰਸਿੱਖ ਮਾਈ ਭਾਈ ਨਿਮਰਤਾ ਵਿੱਚ, ਆਦਰ ਵਿੱਚ, ਅਦਬ ਦੇ ਵਿੱਚ ਸੀਸ ਨਿਵਾਉਂਦਿਆਂ ਹੋਇਆਂ ਰਸਨਾ ਪਵਿੱਤਰ ਕਰੀਏ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ।
ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ।
ਅੱਜ ਅੰਮ੍ਰਿਤ ਵੇਲੇ ਜਿਸ ਵੇਲੇ ਇਹ ਫੁਰਮਾਨ ਹੋ ਰਿਹਾ ਸੀ ਨਾ, ਮੈਂ ਵੀ ਸਤਿਗੁਰਾਂ ਦੀ ਗੋਦ ਵਿੱਚ ਬੈਠਾ ਹੋਇਆ ਸਾਂ, ਅਤੇ ਮਨ ਹੀ ਮਨ ਵਿੱਚ ਨਾ ਇੱਕ ਫੁਰਨਾ ਆ ਰਿਹਾ ਸੀ ਲਗਾਤਾਰ, ਮੈਂ ਇਹਦੇ ਅਰਥ ਕੀ ਕਰਾਂਗਾ, ਮੈਂ ਉਸ ਦੀ ਵਿਚਾਰ ਕੀ ਕਰਾਂਗਾ। ਜਦੋਂ ਇੰਨੇ ਸਪਸ਼ਟ ਵਿਚਾਰ, ਇੰਨੇ ਸਪਸ਼ਟ ਅਰਥ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਰ ਜਾਂਦੇ ਨੇ, ਮੈਨੂੰ ਨਾ ਪੁੱਛੋ ਮੈਂ ਸਿੱਖ ਹਾਂ ਕਿ ਨਹੀਂ ਹਾਂ, ਕਿਸੇ ਨੂੰ ਨਾ ਪੁੱਛੋ ਮੈਂ ਸਿੱਖ ਹਾਂ ਕਿ ਨਹੀਂ ਹਾਂ, ਆਪਣੇ ਅੰਦਰ ਖੁਦ ਝਾਤ ਪਾਓ ਅਤੇ ਆਪ ਉੱਤਰ ਦਿਓ ਮੈਂ ਸਿੱਖ ਹਾਂ ਕਿ ਨਹੀਂ ਹਾਂ। ਕਿਸੇ ਨੂੰ ਨਾ ਪੁੱਛੋ ਮੈਂ ਸਤਿਗੁਰਾਂ ਦਾ ਕੀ ਲੱਗਦਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਮੈਂ ਪੰਥ ਦਾ ਕੀ ਲੱਗਦਾ ਹਾਂ, ਮੈਂ ਖਾਲਸੇ ਦਾ ਕੀ ਲੱਗਦਾ ਹਾਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਅਤੇ ਨਾ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਰਹਿ ਜਾਂਦੀ ਹੈ ਵੀ ਮੈਨੂੰ ਕੋਈ ਸਾਬਤ ਕਰੇ, ਮੈਨੂੰ ਪ੍ਰੂਵ ਕਰੇ ਕਿ ਹਾਂ ਮੈਂ ਸਿੱਖ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਮੇਰੇ ਪਿਆਰਿਓ, ਮੇਰੇ ਭਾਈਓ, ਧਿਆਨ ਨਾਲ ਸੁਣ ਲਿਓ, ਜੇ ਗੁਰੂ ਕਾ ਸਿੱਖ ਉਹ, ਗੁਰੂ ਕਾ ਮਿੱਤਰ ਉਹ, ਗੁਰੂ ਕਾ ਰਿਸ਼ਤੇਦਾਰ ਉਹ ਉਸਦੀ ਜਾਤ ਗੁਰੂ ਨਾਲ ਰਲਦੀ ਹੈ, ਉਸਦੇ ਵਿਚਾਰ ਗੁਰੂ ਨਾਲ ਰਲਦੇ ਨੇ, ਉਹ ਗੁਰੂ ਕਾ ਸਿੱਖ ਹੈ। ਕੌਣ ਹੈ ਜੇ ਗੁਰ ਕੇ ਪਾਣੀ ਵਿੱਚ ਆਵੇ? ਇਹਦੇ ਅਰਥ ਕਰਨ ਦੀ ਕੋਈ ਬਹੁਤੀ ਲੋੜ ਹੈਗੀ ਹੈ? ਜੇ ਗੁਰ ਕੇ ਪਾਣੀ ਵਿੱਚ ਆਵੇ, ਜਿਹੜਾ ਗੁਰੂ ਦੇ ਪਾਣੀ ਵਿੱਚ ਆਉਂਦਾ ਹੈ, ਪਾਣਾ ਕੀ ਹੈ? ਹੁਣ ਇਹ ਧਿਆਨ ਕਰ ਲੈਣਾ ਸਾਡੇ ਸਾਰਿਆਂ ਦੇ ਵਾਸਤੇ ਜ਼ਰੂਰੀ ਹੈ। ਅਸੀਂ ਅਕਸਰ ਨਾ ਇਸ ਸ਼ਬਦ ਦੀ ਵਰਤੋਂ ਉਦੋਂ ਕਰਦੇ ਹਾਂ ਜਦੋਂ ਅਚਾਨਕ ਸਾਡੇ ਘਰ ਦੇ ਵਿੱਚ ਨਾ ਇਹ ਜੀ ਘਟਨਾ ਵਾਪਰ ਜਾਂਦੀ, ਸਾਡਾ ਕੋਈ ਪਿਆਰਾ ਸਾਨੂੰ ਛੱਡ ਕੇ ਚਲਾ ਜਾਂਦਾ, ਅਸੀਂ ਕਹਿੰਦੇ ਭਾਣਾ ਵਾਪਰ ਗਿਆ। ਹੁਣ ਉਹ ਵੀ ਭਾਣਾ ਹੈ, ਪਰ ਹੁਕਮੇ ਜੰਮਣ ਹੁਕਮੇ ਮਰਨਾ, ਇਹ ਹੁਣੇ ਹੁਣੇ ਅਸਾਂ ਨੇ ਵਿਚਾਰ ਕੀਤੀ ਨਾ। ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ, ਹੁਕਮੇ ਅੰਦਰ ਸਭ ਕੋ। ਸਾਰੇ ਹੁਕਮ ਵਿੱਚ ਨੇ, ਜੰਮਦੇ ਹੁਕਮ ਵਿੱਚ ਨੇ, ਮਰਦੇ ਹੁਕਮ ਵਿੱਚ ਨੇ। ਹੁਣ ਅਸੀਂ ਜਿਹੜੀ ਬਾਕੀ ਗੱਲ ਹੈ ਨਾ ਉਹਨੂੰ ਅਸੀਂ ਨਜ਼ਰਅੰਦਾਜ਼ ਕਰਨੀ ਚਾਹੁੰਦੇ ਹਾਂ ਕਿ ਸਿੱਖ ਮਨੁੱਖ ਜੇ ਜੰਮਦਾ ਹੁਕਮ ਵਿੱਚ ਹੈ, ਮਰਦਾ ਹੁਕਮ ਵਿੱਚ ਹੈ, ਅਤੇ ਜਿਉਂਦਾ ਵੀ ਹੁਕਮ ਵਿੱਚ ਹੈ। ਅਸੀਂ ਜਦੋਂ ਜਿਉਂਦੇ ਆਪਣੀ ਮਰਜ਼ੀ ਨਾਲ ਹਾਂ, ਅਤੇ ਫਿਰ ਜਦੋਂ ਕੋਈ ਮਰ ਜਾਂਦਾ ਫਿਰ ਅਸੀਂ ਕਹਿੰਦੇ ਹੁਣ ਭਾਣਾ ਵਾਪਰਿਆ। ਅੱਗੇ ਪਿੱਛੇ ਭਾਣਾ ਅਸੀਂ ਸਮਝਦੇ ਹੀ ਨਹੀਂ, ਭਾਣਾ ਵਾਪਰਦਾ, ਅਸੀਂ ਭਾਣੇ ਵਿੱਚ ਚੱਲਣਾ ਹੈ। ਅਸਾਂ ਨੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜਾਂ ਗੁਰੂ ਬਾਬਾ ਜੀ ਕਹਿੰਦੇ ਨੇ, ਨਹੀਂ ਮੇਰੇ ਭਾਈਓ, ਇਹ ਨਾ ਸੋਚਿਓ ਜੇ, ਇਹ ਨਾ ਸੋਚਿਓ ਜੇ ਮੇਰੇ ਕੋਲ ਅੱਜ ਕੋਈ ਆ ਜਾਵੇ ਅਤੇ ਮੈਨੂੰ ਆ ਕੇ ਆਖੇ ਐ ਗੁਰੂ ਅਮਰਦਾਸ ਪਾਤਸ਼ਾਹ ਮੇਰਾ ਧਿਆਨ ਰੱਖਿਓ ਜੇ, ਅਤੇ ਗੁਰੂ ਅਮਰਦਾਸ ਪੁੱਛਦੇ ਨੇ ਕੀ ਗੱਲ ਹੈ, ਤੁਹਾਡਾ ਵਿਸ਼ੇਸ਼ ਕਿਉਂ ਧਿਆਨ ਰੱਖਿਆ ਜਾਵੇ? ਹੱਥ ਜੋੜ ਕੇ ਕਹਿੰਦਾ ਹੈ, ਕਹਿੰਦਾ ਮਹਾਰਾਜ ਸਾਨੂੰ ਪਤਾ ਲੱਗਾ ਕਿ ਤੁਸੀਂ ਭੱਲੇ ਹੁੰਦੇ ਹੋ, ਤੁਸੀਂ ਵੀ ਭੱਲੇ ਅਤੇ ਅਸੀਂ ਵੀ ਭੱਲੇ, ਅਤੇ ਫਿਰ ਚਾਹੀਦਾ ਨਾ ਕਿ ਭੱਲੇ ਭੱਲਿਆਂ ਦਾ ਧਿਆਨ ਰੱਖਣ, ਤੁਸੀਂ ਭੱਲਿਆਂ ਦੇ ਸਤਿਗੁਰੂ ਹੋਏ। ਸਤਿਗੁਰੂ ਕਹਿਣ ਲੱਗੇ, ਮਿੱਤਰਾ ਪਿਆਰਿਆ, ਤੂੰ ਜਿਹੜਾ ਮਾਣ ਕੀਤਾ ਨਾ, ਦਾਅਵਾ ਕੀਤਾ ਗੁਰੂ ਕੇ ਹੋਣ ਵਾਲਾ, ਉਹ ਤਾਂ ਹੈਗਾ ਠੀਕ, ਪਰ ਜਿਹੜਾ ਤੂੰ ਭੱਲੇ ਹੋਣ ਦਾ ਮਾਣ ਕੀਤਾ, ਦਾਅਵਾ ਕੀਤਾ ਹੈ ਨਾ, ਉਹ ਤੇਰੀ ਭੁੱਲ ਹੈ। ਜਾਤ ਪਾਤ ਗੁਰ ਕੀ ਨਾ ਹੋਏ, ਗੁਰੂ ਦੀ ਕੋਈ ਜਾਤ ਪਾਤ ਨਹੀਂ ਹੈ। ਜੇ ਤੂੰ ਇਸ ਗੱਲ ਨੂੰ ਲੈ ਕੇ ਟਿਕੇਗਾ ਤੇ ਗੁਰੂ ਕੀ ਖੁਸ਼ੀ ਦਾ ਪਾਤਰ ਨਹੀਂ ਬਣ ਸਕੇਗਾ। ਗੁਰੂ ਨਾਲ ਸਾਂਝ ਪਾਉਣੀ ਹੈ ਤੇ ਗੁਰੂ ਉਪਦੇਸ਼ ਨਾਲ ਸਾਂਝ ਪਾ। ਹੁਣ ਅੱਜ ਅਸੀਂ ਗੱਲ ਨੂੰ ਜੇ ਸਮਝਣਾ ਹੋਵੇ ਨੇੜੇ ਕਰਕੇ, ਤੇ ਅਸੀਂ ਸਮਝ ਸਕਦੇ ਹਾਂ ਨਾ ਕਿ ਮੈਂ ਭਾਵੇਂ ਸਿੱਧੂ ਹਾਂ, ਮੈਂ ਭਾਵੇਂ ਸੋਢੀ ਹਾਂ, ਮੈਂ ਭਾਵੇਂ ਕੁਛ ਵੀ ਹੋਰ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਧੂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਢੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਨੇ ਮਹਾਰਾਜ? ਗੁਰੂ ਖਾਲਸਾ ਜੋ ਹੈ, ਖਾਲਸਾ ਪੰਥ, ਖਾਲਸਾ ਸੋਢੀ ਹੈ ਕਿ ਖਾਲਸਾ ਸਿੱਧੂ ਹੈ ਕਿ ਖਾਲਸਾ ਕੋਹਲੀ ਹੈ? ਖਾਲਸਾ ਕੀ ਹੈ? ਖਾਲਸਾ ਤਾਂ ਖਾਲਸਾ ਹੈ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਅੰਨ ਹੈ, ਪੂਰਨ ਪ੍ਰੇਮ ਪ੍ਰਤੀਤ ਸਹਿ ਬ੍ਰਤ ਗੌਰ ਮਰੀ ਮਠ ਪੂਰ ਨਾ ਮਨ ਹੈ, ਤੀਰਥ ਦਾਨ ਦਇਆ ਤਪ ਸੰਜਨ ਏਕ ਬਿਨਾ ਮੈਂ ਏਕ ਪਛਾਣੈ, ਪੂਰਨ ਜੋਤ ਜਗਾ ਘਟ ਮੈਂ ਤਬ ਖਾਲਸ ਤਾਹੀਂ ਮੈਂ ਖਾਲਸ ਜਾਣੈ। ਇਹ ਤਾਂ ਗੱਲ ਹੀ ਕੋਈ ਨਹੀਂ ਹੈ, ਕੋਈ ਸਿੱਧੂ ਹੈ ਕਿ ਨਹੀਂ ਹੈ, ਸੋਢੀ ਹੈ ਕਿ ਨਹੀਂ ਹੈ, ਗੱਲ ਇਹ ਹੈ ਉਹ ਸਿੱਖ ਹੈ ਕਿ ਨਹੀਂ ਹੈ। ਅਤੇ ਸਿੱਖ ਕੌਣ ਹੈ? ਜਿਹੜਾ ਸਤਿਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦਾ। ਹੁਣ ਭਾਣੇ ਦੇ ਅਨੁਸਾਰ ਚੱਲਣ ਤੋਂ ਭਾਵ ਹੈ ਸਤਿਗੁਰਾਂ ਦੀ ਸਿੱਖਿਆ ਦੇ ਅਨੁਸਾਰ ਚੱਲਣਾ, ਸਤਿਗੁਰਾਂ ਦੀ ਮਰਿਆਦਾ ਦੇ ਅਨੁਸਾਰ ਚੱਲਣਾ। ਉਹ ਪਿਛਲੇ ਦਿਨਾਂ 'ਚ ਕਿਤਨਾ ਸ਼ੋਰ ਸ਼ਰਾਬਾ ਪਿਆ ਅਤੇ ਕੋਰਟਾਂ ਵਿੱਚ ਕੇਸ ਚੱਲਦੇ ਨੇ ਅਤੇ ਸਾਰਿਆਂ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਰੇ ਜੀ ਤੁਸੀਂ ਸਾਨੂੰ ਸਿੱਖ ਮੰਨੋ, ਅਸੀਂ ਇੱਥੇ ਮੱਥੇ ਟੇਕਦੇ ਹਾਂ, ਅਸੀਂ ਇੱਥੇ ਦੇਗਾ ਕਰਵਾਉਂਦੇ ਹਾਂ, ਅਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੋਲਦੇ ਹਾਂ, ਸਾਨੂੰ ਸਿੱਖ ਕਿਉਂ ਨਹੀਂ ਮੰਨਿਆ ਜਾਂਦਾ? ਸਾਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ, ਸਿੱਖਾਂ ਦੇ ਗੁਰਦੁਆਰੇ ਨੇ, ਅਸੀਂ ਵੀ ਸਿੱਖ ਹਾਂ। ਹੁਣ ਗੱਲ ਕੀ ਹੈ ਕਿ ਕੋਰਟਾਂ ਜਿਹੜਾ ਕੁਝ ਕਰਿਆ ਕਰਦੀਆਂ ਨੇ ਨਾ, ਉਹ ਨਿਆਂ ਘੱਟ ਹੁੰਦਾ ਹੈ, ਉਹ ਹੁੰਦਾ ਹੈ ਫੈਸਲਾ। ਅਤੇ ਫੈਸਲੇ ਹੁੰਦੇ ਨੇ ਡਾਕੂਮੈਂਟਸ ਦੇ ਆਧਾਰ 'ਤੇ, ਵਕੀਲਾਂ ਦੀਆਂ ਦਲੀਲਾਂ ਦੇ ਆਧਾਰ 'ਤੇ, ਜਾਂ ਫਿਰ ਫੈਸਲੇ ਕੀਤੇ ਜਾਂਦੇ ਨੇ ਆਲੇ ਦੁਆਲੇ ਦੇ ਪ੍ਰਭਾਵ ਦੇ ਆਧਾਰ 'ਤੇ, ਵੀ ਬਹੁਤ ਸੰਮਤੀ ਦੇ ਖਿਲਾਫ਼ ਫੈਸਲਾ ਹੁਣ ਕਿਵੇਂ ਕੀਤਾ ਜਾਵੇ। ਇਸ ਲਈ ਕੁਝ ਇਹੋ ਜਿਹਾ ਫੈਸਲਾ ਕੀਤਾ ਜਾਵੇ ਜਿਸ ਨੂੰ ਬਹੁਤ ਸੰਮਤੀ ਸੁਣ ਕੇ ਖੁਸ਼ ਹੋ ਜਾਵੇ। ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ, ਸਿੱਖ ਰਹਿਤ ਮਰਿਆਦਾ ਦੇ ਵਿੱਚ ਸਹਿਜਧਾਰੀ ਅੱਖਰ ਹੀ ਕੋਈ ਨਹੀਂ ਹੈਗਾ, ਸਹਿਜਧਾਰੀ ਅੱਖਰ ਹੀ ਕੋਈ ਨਹੀਂ ਹੈਗਾ। ਜਿਸ ਦੀ ਕਿਤੇ ਵਿਆਖਿਆ ਕੀਤੀ ਜਾ ਸਕੇ, ਜੋ ਆਖੇ ਮੈਂ ਸਹਿਜੇ ਸਹਿਜੇ ਧਾਰਨ ਕਰਦਾ, ਮੈਂ ਜਿਵੇਂ ਮਰਜ਼ੀ ਚੜ੍ਹਦਾ ਫਿਰਾਂ ਜੀ, ਮੈਂ ਪਿਓ ਦਾਦੇ ਤੋਂ ਲੈ ਕੇ ਤੁਰਿਆ ਆਉਂਦਾ, ਮੈਂ ਸਹਿਜ ਧਾਰੀ ਹਾਂ, ਮੈਂ 35 ਵਰ੍ਹਿਆਂ ਦਾ ਹੋ ਗਿਆ, ਮੈਂ ਸਹਿਜ ਧਾਰੀ ਹਾਂ, ਮੈਂ ਸਹਿਜੇ ਸਹਿਜੇ ਸਿੱਖ ਬਣ ਜਾਵਾਂਗਾ। ਔਰ ਮੈਂ ਫਿਰ ਬੇਨਤੀ ਕਰਦਾ ਕਿ ਭਾਵੇਂ ਕੋਰਟਾਂ ਵਿੱਚ ਕਿਸੇ ਹੋਰ ਪ੍ਰਕਾਰ ਦਾ ਡਿਸੀਜਨ ਹੋ ਜਾਵੇ, ਇਹ ਗੱਲ ਹੋ ਸਕਦੀ ਹੈ, ਕਿਉਂਕਿ ਵੋਟਾਂ ਪ੍ਰਭਾਵਿਤ ਕਰਦੀਆਂ ਨੇ, ਕਿਉਂਕਿ ਹੋਰ ਜਿਹੜੇ ਕਾਰਨ ਨੇ ਉਹ ਪ੍ਰਭਾਵਿਤ ਕਰਦੇ ਨੇ। ਪਰ ਇੱਕ ਦਿਨ ਜਿਹੜੇ ਆਪਣੇ ਆਪ ਨੂੰ ਇੰਨਾ ਕੁ ਵੀ ਸਿੱਖ ਕਹਾਉਣ ਵਾਲੇ ਨੇ, ਜਿਸ ਵੇਲੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਉਣਗੇ, ਉਸ ਵੇਲੇ ਕੀ ਜਵਾਬ ਦੇਣਗੇ? ਸਿੱਖ ਉਹ ਹੈ ਜੇ ਗੁਰ ਕੇ ਭਾਣੇ ਵਿੱਚ ਆਵੇ, ਜੇ ਗੁਰ ਕੇ ਭਾਣੇ ਵਿੱਚ ਆਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ, 10 ਗੁਰੂ ਸਾਹਿਬਾਨ ਦਾ ਫਰਮਾਨ ਹੈ, ਗੁਰੂ ਖਾਲਸੇ ਜੀ ਦਾ ਫਰਮਾਨ ਹੈ, ਸਿੱਖ ਸਾਬਤ ਸੂਰਤ ਰਹੇ, ਇਹ ਗੁਰੂ ਕਾ ਭਾਣਾ ਹੈ। ਤੇ ਸਿੱਖ ਆਖੇ ਮੈਂ ਆਪਣੀ ਮਰਜ਼ੀ ਦੀਆਂ ਸ਼ਕਲਾਂ ਬਣਾ ਕੇ ਤੋਂ, ਤੇ ਫਿਰ ਆਖੇ ਮੈਨੂੰ ਸਿੱਖ ਮੰਨਿਆ ਜਾਵੇ, ਇਹ ਗੱਲ ਠੀਕ ਹੈ? ਕਹਾਏ ਆਪਣੇ ਆਪ ਨੂੰ ਸਤਿਗੁਰਾਂ ਦਾ ਸਿੱਖ, ਤੇ ਆਪਣੇ 3 ਸਾਲ ਦੇ 4 ਸਾਲ ਦੇ 2 ਸਾਲ ਦੇ ਬੱਚੇ ਨੂੰ ਕੁੱਛੜ ਚੁੱਕ ਕੇ ਜਾਂ ਕਾਰ ਵਿੱਚ ਬਿਠਾ ਕੇ ਨਾਈ ਦੇ ਕੋਲ ਲਿਜਾ ਕੇ ਬਿਠਾ ਦੇਵੇ ਤੇ ਦਾਵਾ ਕਰੇ ਮੈਂ ਸਿੱਖ ਹਾਂ? ਹਾਂਜੀ, ਮੇਰੀ ਬੀਬੀ ਭੈਣ, ਮੇਰੀ ਧੀ, ਮੇਰੀ ਕੋਈ ਮਾਂ ਦਾਵਾ ਕਰੇ ਮੈਂ ਸਿੱਖ ਹਾਂ, ਲੇਕਿਨ ਉਹ ਰੋਮਾਂ ਦੀ ਬੇਅਦਬੀ ਕਰਨ ਲੱਗ ਪਵੇ, ਕਿਸੇ ਵੀ ਢੰਗ ਦੇ ਨਾਲ ਕੀ ਗੁਰੂ ਕੇ ਭਾਣੇ ਵਿੱਚ ਰਹਿਣ ਵਾਲੀ ਗੱਲ ਹੈਗੀ ਹੈ? ਔਰ ਗੱਲ ਕੇਵਲ ਇੱਥੇ ਹੀ ਨਹੀਂ ਮੁੱਕਦੀ, ਹੋਰ ਗੁਰੂ ਕੇ ਸਿੱਖ, ਹੋਰ ਗੁਰੂ ਕੇ ਸਿੱਖ ਦਾਅਵੇਦਾਰ ਸਿੱਖੀ ਦੇ ਹੋਣ, ਉਹਨਾਂ 'ਤੇ ਬਲੇਮ ਲੱਗਦੇ ਫਿਰਨ ਵੀ ਇਹ ਨਸ਼ਾਖੋਰੀ ਕਰਦੇ ਨੇ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਕਦੋਂ ਬਚਨ ਹੈ, ਕਿੱਥੇ ਬਚਨ ਹੈ ਕਿ ਸਿੱਖ ਕਿਸੇ ਪ੍ਰਕਾਰ ਦਾ ਨਸ਼ਾ ਕਰ ਸਕਦਾ ਹੈ? ਕੋਈ ਬਚਨ? ਇਹ ਜਿਹੜੀਆਂ ਨਸ਼ੇਖੋਰੀ ਦੀਆਂ ਇਲਾਮਤਾਂ ਲੱਗੀਆਂ ਨੇ, ਜਿਹਦੀਆਂ ਅਸੀਂ ਬੜਾ ਜ਼ਿਕਰ ਕਰਦੇ ਹਾਂ, ਹਰ ਦੀਵਾਨ 'ਤੇ ਹਰ ਸਥਾਨ 'ਤੇ ਅਸੀਂ ਚਰਚਾ ਕਰਦੇ ਹਾਂ, ਜਿਹੜੇ ਦੂਜੇ ਲੋਕ ਨਸ਼ਈ ਹੋਏ ਫਿਰਦੇ ਨੇ, ਨਸ਼ੇੜੀਏ ਬਣੇ ਫਿਰਦੇ ਨੇ, ਮੈਨੂੰ ਖਿਮਾ ਕਰਿਓ ਜੀ, ਮੈਨੂੰ ਐਸਾ ਵੀ ਪਤਾ ਲੱਗਾ ਕਿ ਜਿਨ੍ਹਾਂ ਦੀਆਂ ਯੂਟਿਊਬ 'ਤੇ ਬੜੀਆਂ ਫੋਟੋਆਂ ਨੇ ਅਤੇ ਹੋਰ ਸਾਰਾ ਕੁਝ ਹੈ, ਉਹ ਤਾਂ ਸਿੱਖ ਕਹਾਉਂਦੇ ਹੀ ਨਹੀਂ ਆਪਣੇ ਆਪ ਨੂੰ, ਭਾਵੇਂ ਉਹਨਾਂ ਨੇ ਸਿਰਾਂ 'ਤੇ ਪੱਗਾਂ ਰੱਖੀਆਂ ਹੋਣ। ਪਰ ਜਿਹੜੇ ਸਿੱਖ ਕਹਾਉਣ ਵਾਲੇ ਨੇ, ਨਾਲੇ ਨਸ਼ਾ ਕਰਨ, ਭਾਵੇਂ ਉਹ ਸਵੇਰੇ ਜਪ ਪੜ੍ਹ ਲੈਣ, ਸ਼ਾਮ ਨੂੰ ਸੋਦਰ ਪੜ੍ਹ ਲੈਣ, 16 ਸਾਹਿਬ ਪੜ੍ਹ ਲੈਣ, ਹੋਰ ਸੇਵਾ ਕਰ ਲੈਣ, ਪਰ ਨੀਂਦ ਹੀ ਉਹਨਾਂ ਨੂੰ ਨਸ਼ਾ ਪੀਤੇ ਤੋਂ ਬਿਨਾਂ ਨਾ ਆਵੇ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਤਾਂ ਚੇਤੇ ਕਰਨਾ ਪਏਗਾ ਨਾ, ਬਈ ਪਿਆਰੇ ਤੁਸੀਂ ਆਪਣੇ ਆਪ ਨੂੰ ਜੋ ਮਰਜ਼ੀ ਸਮਝ ਲਵੋ, ਮੈਂ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਹ ਗੱਲ ਆ ਕੇ ਸਮਝੀ ਹੈ, ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਔਰ ਜਿਹੜੇ ਭਾਣੇ ਵਿੱਚ ਨਹੀਂ ਆਉਂਦੇ ਨਾ, ਉਹਨਾਂ ਦੇ ਬਾਬਤ ਕੀ ਆਖਿਆ ਜੀ?
ਆਪਣੇ ਭਾਣ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ।
ਜਿਹੜੇ ਬੰਦੇ ਨੂੰ ਆਪਣੀ ਹੀ ਗੁਰਮਤ ਬਣਾ ਕੇ ਤੁਰ ਪੈਂਦੇ ਨੇ, ਆਪਣੀ ਹੀ ਗੁਰਮਤ, ਅਸੀਂ ਜ਼ੋਰ ਦੇ ਨਾਲ ਗੁਰਮਤ ਦੀ ਮੋਹਰ ਹੀ ਲਾਉਣੀ ਹੈ ਨਾ, ਵੀ ਇਹਨੂੰ ਮੰਨੋ ਹੁਣ ਤੁਸੀਂ। ਜੇ ਕੌਮ ਵਿੱਚ ਬਹੁਤ ਗਿਣਤੀ ਸ਼ਰਾਬੀਆਂ ਦੀ ਹੋ ਗਈ ਹੈ, ਵਾਹਿਗੁਰੂ। ਮੈਂ ਕੀ ਉੱਤਰ ਦਿਆਂ ਇਸ ਗੱਲ ਦਾ? ਜੇ ਬਹੁਤੇ ਵੋਟਾਂ ਪਾਉਣ ਵਾਲੇ ਕੇਸਾਂ ਦਾ ਤਿਆਗ ਕਰੀ ਫਿਰਦੇ ਨੇ, ਕੇਸਾਂ ਦੀ ਬੇਅਦਬੀ ਕਰਦੇ ਨੇ, ਮੈਂ ਕਹਿੰਦਾ ਉਹ ਮੈਨੂੰ ਵੀ ਮਨਾ ਲੈਣਗੇ ਕਿਸੇ ਦਿਨ, ਉਹ ਸਾਡੇ ਲੀਡਰਾਂ ਨੂੰ ਵੀ ਮਨਾ ਲੈਣਗੇ ਕਿਸੇ ਦਿਨ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਨਹੀਂ ਮਨਾਇਆ ਜਾ ਸਕੇਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਨਾਇਆ ਜਾ ਸਕੇਗਾ। ਉਹ ਕਹਿੰਦੇ ਨੇ ਸਿੱਖ ਬਣਨਾ ਤੁਹਾਡੀ ਮਰਜ਼ੀ ਦੇ, ਇਸ ਦਰਬਾਰ ਵਿੱਚ ਆਉਣਾ ਤੁਹਾਡੀ ਮਰਜ਼ੀ ਦੇ, ਲੇਕਿਨ ਜਿਹੜਾ ਆਖੇਗਾ ਨਾ ਮੈਂ ਸਿੱਖ ਹਾਂ, ਉਹ ਫਿਰ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ ਹੁੰਦਾ। ਸਿੱਖ ਉਹ ਹੈ ਫਿਰ ਜਿਹੜਾ ਗੁਰੂ ਦੀ ਮਰਜ਼ੀ ਨਾਲ ਚੱਲਦਾ ਹੈ, ਗੁਰੂ ਕੋ ਕਹਾ ਕੇ ਮਰਜ਼ੀ ਆਪਣੀ ਕਰੇ। ਚੇਤਾ ਰੱਖੇ ਵੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਐਸਾ ਬੰਦਾ ਆਪਣੇ ਆਪ ਨੂੰ ਸਿੱਖ ਨਾ ਸਮਝੇ। ਭਾਈ ਸਾਹਿਬ ਗੁਰਦਾਸ ਜੀ ਜਿਸ ਵੇਲੇ ਬਚਨ ਕਰਦੇ ਨੇ, ਕਹਿੰਦੇ ਨੇ ਅਸੀਂ ਮੱਥੇ ਟੇਕੀਏ, ਅਸੀਂ ਅੱਖਾਂ ਮੀਟ ਮੀਟ ਬੈਠੀਏ, ਅਸੀਂ ਲੰਗਰ ਚਲਾਈਏ, ਅਸੀਂ ਸਾਰਾ ਕੁਝ ਕਰੀਏ, ਉਹ ਸਾਨੂੰ ਕਰਨਾ ਹੀ ਚਾਹੀਦਾ ਹੈ, ਕੌਣ ਕਰੇਗਾ ਇਹ ਸਾਰਾ ਕੁਝ? ਪਰ ਇੱਕ ਵਾਰ ਚੇਤੇ ਰੱਖਿਓ ਜੇ ਗਾਏ ਸੁਣੇ ਆਂਖੇ ਮੀਚੈ ਪਾਈਐ ਨਾ ਪਰਮ ਪਦ। ਇਹ ਪਰਮ ਪਦ ਕੋਈ ਹੋਰ ਪਦ ਨਹੀਂ ਹੈ, ਇਹ ਸਿੱਖੀ ਪਦ ਹੈ। ਮੇਰਾ ਗਾਉਣ ਨਾਲ, ਅੱਖਾਂ ਮੀਚਣ ਨਾਲ, ਜਾਂ ਧਰਮ ਦੇ ਹੋਰ ਕਰਮ ਕਰਨ ਦੇ ਨਾਲ ਕੋਈ ਮਨੁੱਖ ਸਿੱਖੀ ਦਾ ਪਰਮ ਪਦ ਪ੍ਰਾਪਤ ਨਹੀਂ ਕਰ ਸਕਦਾ। ਕਹਿੰਦੇ ਨੇ ਕਿਉਂ? ਕਦੋਂ ਗੁਰ ਉਪਦੇਸ਼ ਗਾਹੇ ਜੌਲੋ ਨਾ ਕਮਾਈਏ। ਜਦ ਤੱਕ ਅਸੀਂ ਗੁਰੂ ਉਪਦੇਸ਼ ਨੂੰ ਕਮਾਉਂਦੇ ਨਹੀਂ ਹਾਂ, ਅੱਜ ਤੁਸੀਂ ਸਾਰੇ ਇੱਥੇ ਜੁੜੇ ਬੈਠੇ ਹੋ ਗੁਰੂ ਚਰਨਾਂ ਦੇ ਵਿੱਚ, ਜੇ ਕਿਤੇ ਘਰੋਂ ਨਿਕਲਦੇ ਹੀ ਨਾ, ਕਦਮ ਨਾ ਚੁੱਕਦੇ, ਅੰਮ੍ਰਿਤਸਰ ਪਹੁੰਚ ਜਾਂਦੇ, ਇਸ਼ਨਾਨ ਹੋ ਜਾਂਦੇ, ਇੱਥੇ ਜੁੜ ਕੇ ਬੈਠੇ ਹਾਂ, ਇਹ ਬਚਨ ਅਸੀਂ ਵਿਚਾਰ ਸਕਦੇ। ਪੁੱਛਤ ਪਥਿਕ ਤੇ ਮਾਰਗ ਨਾ ਧਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਔਰ ਜਿਹੜੇ ਬਾਤਾਂ ਦੇ ਨਾਲ ਪ੍ਰੀਤਮ ਦੇ ਦੇਸ਼ ਜਾਣਾ ਚਾਹੁੰਦੇ ਨੇ, ਯਤਨ ਨਹੀਂ ਕਰਨਾ ਚਾਹੁੰਦੇ, ਚੱਲਣਾ ਨਹੀਂ ਚਾਹੁੰਦੇ, ਮਾਨ ਯੋਗ ਜੀ ਫਿਰ ਭਾਈ ਸਾਹਿਬ ਕਹਿੰਦੇ ਨੇ ਪਾਈਏ ਨਾ ਪਰਮ ਪਦ। ਔਰ ਗੁਰੂ ਅਮਰਦਾਸ ਕਹਿੰਦੇ ਤੁਸੀਂ ਪਰਮ ਪਦ ਦੀਆਂ ਗੱਲਾਂ ਕਰਦੇ ਹੋ, ਵਿਛੜ ਚੋਟਾਂ ਖਾਵੇ। ਔਰ ਅਗਲਾ ਬਚਨ ਕੀ ਆਖਿਓ ਨੇ?
ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ।
ਸਤਿਗੁਰ ਗੁਰੂ ਉਪਦੇਸ਼ ਤੋਂ ਬਿਨਾਂ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਸਮਾਂ ਲੰਘ ਜਾਂਦਾ ਫਿਰ ਬੰਦਾ ਪਛਤਾਉਂਦਾ ਹੈ। ਮਾਨਯੋਗ ਭਾਈ ਸਾਹਿਬ ਹੋਰੀ ਭਾਈ ਨੰਦ ਲਾਲ ਜੀ ਇੱਥੇ ਪਿਆਰ ਨਾਲ ਬਚਨ ਕਰਦੇ ਨੇ, ਕਹਿੰਦੇ ਨੇ ਮੇਰੇ ਮਿੱਤਰੋ, ਇਹ ਬੁਲ ਫਜ਼ੂਲ ਗੋਇਆ ਅਜ ਇਸ਼ਕੇ ਮਜ਼ਨ ਦਮ, ਉਹ ਪਾ ਨਿਹਾਦ ਦਰੀ ਰਾ ਆ ਰਾ ਕੇ ਸਰਨਾ ਬਾਸ਼ਤ। ਕੀ ਆਖੀਏ ਉਹਨੂੰ ਭਲਾ? ਐਵੇਂ ਗੱਲਾਂ ਕਰੀ ਜਾਣ ਵਾਲਾ, ਐਵੇਂ ਦੂਜਿਆਂ ਨੂੰ ਸਿੱਖੀ ਦਾ ਪਾਠ ਪੜ੍ਹਾਉਣ ਵਾਲਾ, ਐਵੇਂ ਦੂਜਿਆਂ ਦੇ ਸਾਹਮਣੇ ਸਿੱਖ ਬਣ ਬਣ ਕੇ ਆਪਣੇ ਆਪ ਨੂੰ ਜ਼ਾਹਰ ਕਰਨ ਵਾਲੇ ਆ, ਇਹ ਬਿਲ ਫਲਗੂਣ ਗੋਇਆ, ਐਵੇਂ ਵਾਧੂ ਬੋਲਣ ਵਾਲੇ ਆ। ਅੱਜ ਇਸ਼ਕੇ ਵੀ ਮਜ਼ਨ ਦਮ, ਆਪਣੀ ਸਿੱਖੀ ਦਾ ਦਮ ਨਾ ਮਾਰ, ਮੈਂ ਬਹੁਤ ਵੱਡਾ ਸਿੱਖ ਹਾਂ। ਨਹੀਂ ਕੋ ਪਾ ਨਿਹੱਦ ਦਰੀ ਹਾਂ, ਜਿਹੜੇ ਬੰਦੇ ਨੇ ਸਤਿਗੁਰੂ ਗੁਰੂ ਨਾਨਕ ਦੀ ਸਿੱਖੀ ਦੇ ਰਾਹ 'ਤੇ ਪੈਰ ਰੱਖਿਆ ਨਾ, ਆ ਰਾਹ ਉਸ ਦੇ ਸਰ ਨਾ ਬਾਸ਼ਦ, ਉਹਦਾ ਸਿਰ ਨਹੀਂ ਹੁੰਦਾ ਹੁੰਦਾ, ਸਿਰ ਨਹੀਂ ਹੁੰਦਾ, ਵਰਨਾ ਸਿੱਖ ਨਹੀਂ ਹੁੰਦਾ, ਉਹਦੀ ਮਰਜ਼ੀ ਨਹੀਂ ਹੁੰਦੀ ਹੁੰਦੀ, ਉਹਦੀ ਹਉਮੈ ਨਹੀਂ ਹੁੰਦੀ ਹੁੰਦੀ, ਉਹਦੀ ਆਪਣੀ ਮਤ ਨਹੀਂ ਹੁੰਦੀ ਹੁੰਦੀ, ਉਹ ਫਿਰ ਜਿਵੇਂ ਚੱਲਦਾ ਹੈ ਨਾ, ਗੁਰੂ ਕੀ ਮਰਜ਼ੀ ਅਨੁਸਾਰ ਚੱਲਦਾ, ਗੁਰੂ ਕੀ ਮਤ ਦੇ ਅਨੁਸਾਰ ਚੱਲਦਾ, ਗੁਰੂ ਕੇ ਉਪਦੇਸ਼ ਦੇ ਅਨੁਸਾਰ ਚੱਲਦਾ ਹੈ। ਅਤੇ ਜਿਹੜਾ ਨਹੀਂ ਚੱਲਦਾ ਨਾ, ਉਹ ਸਮਝ ਲਵੇ ਸੁਣ ਲਵੇ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਰਹਾਉ ਦੇ ਬਚਨ ਕੀਤੇ ਪਾਤਸ਼ਾਹ ਨੇ,
ਹਰ ਕੇ ਦਾਸ ਸੁਹੇਲੇ ਭਾਈ,
ਹਰੀ ਦੇ ਦਾਸ ਵਾਹਿਗੁਰੂ ਜੀ ਦੇ ਪਿਆਰੇ, ਸਤਿਗੁਰਾਂ ਦੇ ਸੁਨੇਹੀ, ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਚੱਲਣ ਵਾਲੇ ਹੀ ਸੁਖੀ ਨੇ।
ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ।
ਗੁਰੂ ਪਰਮੇਸ਼ਵਰ ਦੀ ਇਹ ਤੌਫੀਕ ਹੈ, ਇਹ ਸ਼ਕਤੀ ਹੈ, ਇਹ ਇਵੇਂ ਕਰਦੇ ਨੇ, ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ ਭਾਈ, ਉਹ ਸਾਡੇ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਕਰ ਸਕਦੇ ਨੇ। ਜਿਸ ਦਿਨ ਅਸੀਂ ਆਪਣੀਆਂ ਹੁਜਤਾਂ ਛੱਡਦੇ ਹਾਂ ਨਾ, जिस दिन साढ़े अंदर की मैल अपने आप ही लह जाएगी, साढ़े केस उस दिन अपने आप ही साबित हो जाएंगे, साडा स्वरूप उस दिन अपने आप ही पूरा हो जाएगा, सानू फिर मुकदमे लड़न की लोड़ नहीं पड़ेगी, सानू भी सिख मनो तुसी, सानू भी सिख मनो तुसी। जिस दिन नशे छड़ दिते जाण, जिस दिन बाणी नाल जुड़ जाइए, जिस दिन असं गुरु के प्रति समर्पित आपा कर दईए, तो गुरु परमेश्वर फिर ना आपे मेल मिलाई अपने नाल मिला लेंदे ने जी।
इहो कुटुंब सब जी के बंधन पाए, परम भुला संसारा।
गुरु पातशाह महाराज गुरु अमरदास साहब कहते हैं, असी अपने परिवारों नाल जुड़ के, अपन चौधरों के नाल जुड़ के असी परम विच पुल जाते हाँ।
बिन गुर बंधन टूट है नाही, गुरमुख मोख द्वारा।
पर सानू चेता रखन की लोड़ है, असी होर किसे प्रकार के फैसले लैके समझिए असी आजाद हो गए हाँ, सानू हुण कोई नहीं रोक सकता, साडी हुण कोई बाह नहीं फड़ सकता। पातशाह कहिंदे जो मर्जी कर लो, पर जद तक तुहाडे अंदर शब्द नहीं वसदा तुसीं आजाद नहीं हो सकते। बिन गुर बंधन टूटे नाही, केवल गुरमुख मोख द्वारा गुरु के सिख बने ही मुक्त हुंदा है।
करम करहि गुर शब्द ना पछाण है, मर जन्म है वारो वारा।
जेड़े बंदे गुरु के हुक्म की पछाण नहीं करते, सतगुरु ने आख्या की है ध्यान नहीं करते, ते कम करी जाते हैं तो करते हैं अपनी मर्जियां वाले है। फिर सतगुरु ने फैसला दे दिता, और ये अर्थ तुसी कर लियो कि मैं अर्थ इसलिए नहीं करता। पातशाह कहते हैं कर्म करहि गुर शब्द ना पछाणे, मर जन्मे वारो वारा। की ये अर्थ ने, ये तुसी आप ही सहज नाल कर लियो जी।
हाँ, मेरा जग पलच रहिया पाई, कोई न किसे ही केरा।
तो मुड़ मुड़ के मरन जमन वाले जेड़े ने, ये सारे फिर फसे रहिंदे ने, पलचदे रहिंदे ने। पर सतगुरु कहिंदे ने याद रखियो, जे हमें नाल जुड़िया होए तुसी होरनां नूं जोड़ो, अपनियां पार्टियां वड्डियां करो, पर कोई ना किसे ही केरा। ये कोई तुहाडे नाल नहीं होवेगा, ते ना तुहाडी पार्टी की सरदारी कदी चलनी है जी।
गुरमुख महल पायन गुण गावन, निज घर होए बसेरा।
केवल शब्द के अनुसार चलो ही, गुरसिख मीत चलो गुर चाली, जो गुर कहे सोई पहल मानो, हर हर कथा निराली। गुरमुख महल पायन वह टिकाणा पाते ने कौन, गुण गावन जेड़े गुरु परमेश्वर के गुण गाते ने, और निज घर होए बसेरा सदा ली टिक जाते ने।
एथ बूझ सो आप पछाण, हर प्रभ है तिस केरा।
जेड़े संगत में आके इस गल नूं समझ लैंदे ने, वह हरी दे प्यारे बन जाते हैं। गुर प्रसाद अपने आप सुझा है, तिसकी जानो तृष्णा बुझा है, साध संग हर हर जस कहत, सर्व रोग तो ओह हर जन रहत। करन दी की लोड़ है, अंदन कीर्तन केवल निर्वाण, ग्रस्त मैं सोई निर्वाण। अंतले पद विच वचन करदे ने जी,
सतगुरु सदा दयाल है पाई, विण भागा क्या पाई है।
और सतगुरु ने जिहड़े वचन आखे ने गुरु अमरदास जी ने, अज चौथे पातशाह का जिसले पहरा आया तो उन्होंने भी आखिया, सतगुरु पुरख दयाल है जिसनों सम्मत सब कोए। गुरु के वास्ते सारे सिख बराबर ने, गुरमुखां पुत्तां भाईआं गुरु उपदेश कोई वितकरा नहीं रखते। सतगुरु सच्चे पातशाह सारे नाल प्यार करते ने, सदा दयाल है भाई। पर जे कर्म असी ठीक नहीं करने, बीजिया असी ठीक नहीं, वढांगे असी ठीक की, ये बन जाएंगे साढ़े भाग, फिर की पावांगे असी।
एक नदर कर वेख सब ऊपर, जिहा पाओ तिहा फल पाइए।
श्री गुरु ग्रंथ साहिब महाराज कृपा दृष्टि सारे ते बराबर करते हैं, गुरु खालसे की कृपा दृष्टि सारे ते बराबर है, पर हुण जिहड़ा अपनी झोली अड्डेगा तो उहदी झोली विच कुछ पवेगा ना, जरा झोली झाड़ के हाथ पिछे करके खड़ो जाए, हाथ जेबां च पा के खड़ो जाएगा, उन्हें झोली च की पवेगा मेरे वर्गे दे, जेड़े भांडा मूदा मार लैणगे अपनी अकल वाला की पवेगा, उत्थे नहीं कुछ पवेगा। जिहा पाओ तिहा फल पाइए।
नानक नाम वसै मन अंतर, विचों आप गवाईए।
जेड़ा बचन सतगुरां ने रहाओ दियां तुकां विच आखिया सी ना, ओही अंत विच आखिया, याद रखियो जे रब उहनां दे अंदर वसदा है, रबी गुण उहनां दे अंदर वसदे ने, किहनां दे अंदर, विचों आप गवाईए, जेड़े अपने अंदरों आपा कढ देंदे ने, आपा कढणगे, वस्तु अंदर वस्त समावै दूजी होवै पास, अंदर जिहड़ी होमे रखी हुई है ना, अपनी मत रखी हुई है ना, उस होमे नूं अपनी मत नूं बाहर कढ के रखणगे ते फिर उत्थे वाहिगुरू जी का प्रकाश होगा, उत्थे फिर गुरमत का प्रकाश होगा, ते जिन्हां हिरदे विच गुरमत का प्रकाश हो जांदा है, वाहिगुरू जी का प्रकाश हो जांदा है, गुरु पातशाह कहिंदे ने हर के दास सुहेले, हर के दास सुहेले, भाई और जन्म जन्म के किल दुख दुख काटे आपे मेल मिलाई। समा हो गया है, आओ जुड़िए बाकी कुछ विचार जड़िया ने आने वाली, आप भलके करन दा यतन करेंगे सतगुरों के चरणों से जुड़ के। अज सतगुरु महाराज ने की वचन किया अंतला पाग एक बार फिर सारे पढ़िए ते फिर आप फतेह गजाइए जी।
सतगुरु सदा दयाल है भाई, विण भागा क्या पाईए, एक नदर कर वेख सब ऊपर, जिहा पाओ तिहा फल पाईए। नानक नाम वसै मन अंतर, विचों आप गवाईए। वाहिगुरु जी का खालसा, वाहिगुरु जी की फतेह।